ਜੇ ਤਾਂ ਵਿਸ਼ਵ ਮਾਤਾ ਦੇ ਅਰਥ ਲੈਂਦੇ ਫਿਰ ਤਾਂ ਕੁਛ ਹੋਰ ਬਣਦਾ, ਜੇ ਆਪਣੀ ਮਾਤਾ ਦੇ ਅਰਥ ਲੈ ਲਏ ਹੋਰ ਕੁਛ ਬਣ ਗਿਆ, ਫਿਰ ਉਹਦੀ ਮੂਰਤੀ ਬਣਾ ਲਈ, ਫੋਟੋ ਬਣ ਗਈ। ਆ ਗਲਤੀ ਹੋਈ ਹੋਈ, ਔਰ ਕੋਈ ਗਲਤੀ ਨਹੀਂ। ਗਲਤੀ ਬਹੁਤ ਬੜੀ ਹੈ ਔਰ ਗਲਤੀ ਬਹੁਤ ਛੋਟੀ ਜੀ ਹੈ, ਛੋਟੀ ਜੀ ਗਲਤੀ ਤੋਂ ਬੜੀ ਬਣ ਜਾਂਦੀ।
ਤੁਸੀਂ ਵਿਸ਼ਵ ਮਾਤਾ ਸਦਾ ਜੈ ਬਿਰਾਜੈ,
ਸਦਾ ਜੈ ਬਿਰਾਜੈ,
ਤੁਸੀਂ ਦੇਵ ਤੂੰ ਦੈਂਤ ਤੈਂ ਜਛ ਉਪਾਏ।
ਤੁਸੀਂ ਨਹੀਂ ਹੁੰਦਾ, ਤੁਸੀਂ ਹੁੰਦਾ ਲਫ਼ਜ਼,
ਤੁਸੀਂ
ਨੱਕ ਚ ਨਹੀਂ ਬੋਲਣਾ, ਤੁਸੀਂ 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 ਦੇਵ ਸੋਲਾਂ ਵਾਰ ਇਹ ਛੰਦ ਆਇਆ ਇੱਕ ਤਦਮ ਗ੍ਰੰਥ ਵਿੱਚ ਅਕਾਲ।
ਤੁਸੀਂ ਦੇਵ ਤੂੰ ਦੈ ਤੈਂ ਜਾ ਛੁਪਾਏ।
ਜੇ ਤਾਂ ਆਪਾਂ ਨੇ ਇਹਨੂੰ ਤੋੜ ਕੇ ਕਹਿਣਾ ਹੋਵੇ ਤੂੰ ਹੀ, ਫਿਰ ਤਾਂ ਅਲੱਗ ਅਲੱਗ ਕਹਾਂਗੇ, ਜਦ ਇਕੱਠਾ ਬੋਲਾਂਗੇ ਫਿਰ ਤੂੰ ਹੀ ਕਹਾਂਗੇ, ਫਿਰ ਜਿਹੜਾ ਉਹ ਟਿੱਪੀ ਹੈ ਨਾ ਵਿੱਚੋਂ ਉਹ ਗਾਇਬ ਹੋ ਜਾਂਦਾ। ਤੁਸੀਂ ਹਾਂ
ਤੁਸੀਂ ਦੇਵ ਤੂੰ ਦੈ
ਹਾਂ ਦੇਵ ਤੇ ਦੈਤ
ਤੈਂ ਜਾ ਛੁਪਾਏ,
ਜਛ ਸਾਰੇ ਤੈਂ ਪੈਦਾ ਕੀਤੇ। ਕਿਸੇ ਦੀ ਬੁੱਧੀ ਦੇਵਤਿਆਂ ਵਰਗੀ ਹੋ ਗਈ, ਕਿਸੇ ਨੇ ਬੁੱਧੀ ਵਿਗਾੜ ਕੇ ਆਪਣੀ ਰਾਖਿਸ਼ ਬਣ ਗਿਆ, ਮਿਸਯੂਜ ਕਰ ਲਿਆ, ਕਿਸੇ ਨੇ ਜਿਹੜੇ ਜੱਛ ਨੇ ਇਹ ਜਿਹੜੇ ਕਿੰਨਰ ਜੱਛ ਗੰਧਰਵ ਕਿੰਨਰ ਗਵਈਏ ਨੇ ਗਾਉਣ ਵਾਲੇ ਨੇ ਜਿਹੜੇ ਰਾਗੀ ਨੇ ਕਿੰਨਰ ਗੰਧਰਵ ਗਾਣ ਕਰ ਰਹੇ ਗਣ ਜੱਛ ਅਪੱਛਰ ਨਿਰਤ ਦਿਖਾ। ਇਹ ਚਾਰ ਵਰਡ ਨੇ ਉਹਨਾਂ ਦੇ ਸੁਰਗ ਲੋਕ ਦੇ, ਇਹ ਗਾਉਣ ਵਜਾਉਣ ਵਾਲੇ ਆ, ਨੱਚਣ ਵਾਲੇ ਨੇ। ਕਿੰਨਰ ਗੰਧਰਵ ਗਾਣ ਕਰੇ, ਗੰਧਰਵ ਰਾਗੀ ਹੁੰਦੇ ਨੇ ਵਜਾਉਣ ਵਾਲੇ, ਕਿੰਨਰ ਗਾਉਣ ਵਾਲੇ ਹੁੰਦੇ ਨੇ, ਜੱਛ ਔਰ ਅਪੱਛਰਾ ਨੱਚਣ ਵਾਲੇ ਹੁੰਦੇ ਨੇ। ਜੱਛ ਆਦਮੀ ਨੂੰ ਕਹਿੰਦੇ ਨੇ, ਅਪੱਛਰ ਔਰਤ ਨੂੰ ਕਹਿੰਦੇ ਨੇ। ਜਿਹੜੇ ਨੱਚਦੇ ਨੇ ਨਾ, ਜਿਹੜੇ ਨਿਰਤਕਾਰੀ ਕਰਦੇ ਸੀ ਰਾਸਾਂ ਦੇ ਵਿੱਚ, ਰਾਸਲੀਲਾ ਦੇ ਵਿੱਚ ਜਾਂ ਪੁਰਾਣੇ ਇੱਧਰ ਦੇ, ਉਹਨੂੰ ਜੱਛ ਅਪੱਛਰ ਕਹਿੰਦੇ ਸੀ। ਕਿੰਨਰ ਗੰਧਰਵ ਗਾਉਣ ਵਾਲੇ, ਗਾਉਣ ਵਾਲੇ ਕਿੰਨਰ ਗੰਧਰਵ ਰਾਗੀ ਨੂੰ ਕਹਿੰਦੇ ਨੇ। ਹੁਣ ਵੀ ਗੰਧਰਵ ਰਾਗੀਆਂ ਨਾਲ ਲੱਗਦਾ, ਗੰਧਰਵ ਰਾਗੀ ਹੈ ਜੀ, ਇੱਕ ਡਿਗਰੀ ਹੈ ਗੰਧਰਵ ਦੀ।
ਤੁਸੀਂ ਦੇਵ ਤੂੰ ਦੈਂਤ ਤੈਂ ਜੱਛ ਉਪਾਇਆ,
ਤੁਸੀਂ ਦੇਵਤੇ ਪੈਦਾ ਕੀਤੇ ਨੇ, ਜੱਛ ਤੈਂ ਪੈਦਾ ਕੀਤੇ ਨੇ, ਕਿੰਨਰ ਤੈਂ ਪੈਦਾ ਕੀਤੇ ਨੇ, ਸਾਰਾ ਕੁਛ ਤੈਂ ਪੈਦਾ ਕੀਤਾ।
ਤੁਸੀਂ ਤੁਰਕ ਹਿੰਦੂ ਜਗਤ ਮੈਂ ਬਣਾਏ,
ਤੁਸੀਂ ਤੁਰਕ ਹਿੰਦੂ, ਸਿੱਖ ਦੀ ਨੀ ਗੱਲ ਕੀਤੀ ਹੋਈ, ਸਿੱਖ ਇੱਥੇ ਗਏ, ਤੁਰਕ ਔਰ ਹਿੰਦੂ ਤੈਂ ਪੈਦਾ ਕੀਤੇ ਨੇ, ਸਿੱਖ ਦੀ ਤਾਂ ਗੱਲ ਨੀ ਕੀਤੀ। ਫਿਰ ਜਗਤ ਮੈਂ ਬਣਾਏ,
ਤੁਸੀਂ ਫੰਤ ਹਵੈ ਅਵਤਰੀ ਸ੍ਰਿਸ਼ਟ ਮਾਹੀ,
ਕਿਉਂਕਿ ਅਸੀਂ ਵੱਖਰੇ ਨਹੀਂ ਹਾਂ ਕਿਸੇ ਨਾਲੋਂ ਵੀ। ਆਪਣੇ ਆਪ ਨੂੰ ਕਿਉਂ ਨਹੀਂ ਕਿਹਾ, ਅਸੀਂ ਉੱਤੇ ਹਾਂ ਸਾਰਿਆਂ ਨੂੰ, ਅਸੀਂ ਕਿਸੇ ਦੇ ਸ਼ਰੀਕ ਨਹੀਂ, ਕੋਈ ਸਾਡਾ ਸ਼ਰੀਕ ਨਹੀਂ। ਹਿੰਦੂ ਔਰ ਤੁਰਕ ਆਪਸ ਵਿੱਚ ਹੀ ਸ਼ਰੀਕ ਨੇ ਇੱਕ ਦੂਏ ਦੇ, ਸਿੱਖ ਨਹੀਂ ਕਿਸੇ ਦਾ ਸ਼ਰੀਕ। ਸਿੱਖ ਕੌਣ? ਸਿੱਖ ਉੱਤੇ ਖੜਾ ਹੈ, ਜੇ ਤਦੁਆਰੇ ਉਭਰੇ ਮੁਸਲਮਾਨਾਂ ਚੋਂ ਆ ਜਾਏ ਉਹ ਵੀ ਲੈ ਲਏ, ਇਹ ਤਾਂ ਉੱਪਰ ਖੜਾ ਉਦੋਂ। ਸਿੱਖ ਨੇ ਤਾਂ ਤੇਰੇ ਸਮਾਜ ਆਉਣਾ, ਤੇਰਾ ਰੂਪ ਹੋ ਜਾਣਾ। ਸਿੱਖ ਤਾਂ ਤੇਰੇ ਰੂਪ ਦਾ ਨਾਮ ਹੈ, ਫਿਰ ਤੇਰੇ ਸਮਾਜ ਦਾ ਨਾਮ ਤੇਰੇ ਚ ਅਜੋ ਜਿਹੜੇ ਸਮਾਉਣ ਤੋਂ ਰਹਿੰਦੇ ਨੇ ਉਹਨਾਂ ਦੇ ਨਾਮ ਨੇ ਹਿੰਦੂ ਵਰਗ ਤੋਂ। ਸਿੱਖ ਕੋਲ ਤਾਂ ਮੱਤੇ ਤੇਰੀ ਹੈ, ਤੂੰ ਸਿੱਖ ਦਾ ਰੂਪ, ਤੇਰਾ ਰੂਪ ਇੱਕ ਹੈ। ਜੇ ਤੇਰਾ ਰੂਪ ਔਰ ਸਿੱਖ ਦਾ ਰੂਪ ਇੱਕ ਨਹੀਂ ਨਾ ਹੈ, ਉਹ ਸਿੱਖ ਨਹੀਂ ਹੈ, ਉਹ ਤੁਰਕ ਹੈ ਹਿੰਦੂ। ਸਮਝ ਲੱਗੀ ਗੱਲ ਦੀ? ਸਿੱਖ ਕਿਉਂ ਛੱਡਦੇ? ਜਿਹੜੇ ਗੁਰਮਤ ਨਾਲ ਲੀਨ ਨਹੀਂ ਹੋਏ ਉਹ ਹੈ ਹਿੰਦੂ ਨੇ ਜਾਂ ਤੁਰਕ ਨੇ, ਬਸ ਜਾਂ ਫਿਰ ਲੀਨ ਨੇ, ਬਾਕੀ ਕੋਈ ਕੈਟਾਗਰੀ ਨਹੀਂ ਛੱਡੀ, ਦੂਜੀ ਕੈਟਾਗਰੀ ਕੋਈ ਨਹੀਂ। ਜਿਹੜੇ ਕਹਿੰਦੇ ਸੀ ਤਿੰਨ ਬਾਰਡ ਬਣਾਉਣੇ ਨੇ, ਤਿੰਨ ਵਰਚਾਂ ਬਚ ਗਈਆਂ, ਉਹ ਕਹਾਣੀ ਇੱਥੇ ਤਾਂ ਕੱਟੀ ਗਈ ਕਹਾਣੀ। ਕਿੰਨੇ ਵਾਰ ਮਿਰਚਾਂ ਉੱਥੇ ਬਣਾਈਆਂ? ਸੋਲਾਂ ਵਾਰ ਮਿਰਚਾਂ ਮੰਗਾ ਲਈਆਂ, ਨੌਵੇਂ ਪਾਤਸ਼ਾਹ ਨੇ ਪਤਾ ਨੀ ਨੌ ਵਾਰ ਮੰਗਾ ਲਈਆਂ, ਮਿਰਚਾਂ ਲਾਲ ਫਿਰ ਡੰਡੀਆਂ ਵਾਲੀਆਂ ਮਿਰਚਾਂ ਮੰਗਵਾਓ ਰਾਜੇ ਨੂੰ ਕਹਿੰਦੇ ਕਾਇਮ ਹੁਣ ਪਤਾ ਨਹੀਂ ਲਿਆਉਂਦੀਆਂ ਜਾਂ ਰਾਜੇ ਨੂੰ ਕੀ ਹੁੰਦਾ ਸਾਰੀਆਂ ਨੂੰ ਅੱਗ ਲਾਤੀ ਤਿੰਨ ਮਿਰਚਾਂ ਮੜ ਗਈਆਂ ਸੇਕ ਨਹੀਂ ਲੱਗਿਆ ਬਿਲਕੁਲ ਕਹਿੰਦੇ ਜੀ ਆਹ ਤਿੰਨ ਬਣਾਉਣੇ ਨੇ ਅਸੀਂ ਦੋ ਤੁਹਾਡੇ ਨੇ ਇੱਕ ਸਿੱਖ ਪੰਥ ਬਣ ਝੂਠੀ ਸੀ ਨਾ ਗੱਲ ਫਿਰ ਹੁਣ ਨਹੀਂ ਪ੍ਰਚਾਰ ਹੁੰਦਾ ਉਹਦਾ ਬਹੁਤ ਕੁਝ ਝੂਠ ਸੀ ਸਾਡੇ ਉਹ ਤਿੰਨ ਤੋਂ ਤਾਂ ਪਹਿਲਾਂ ਹੀ ਯਾਦ ਆ ਰਹੇ ਜੋਗੀ ਕਿੱਥੇ ਗਏ ਬੁੱਧ ਮਤ ਵਾਲੇ ਕਿੱਥੇ ਗਏ ਉਹ ਲੋਕਾਂ ਦਾ ਗਿਆਨ ਕਿੰਨਾ ਸੀਮਤ ਸੀ ਜਿਹਨਾਂ ਨੇ ਇਤਿਹਾਸ ਲਿਖੇ ਨੇ ਕਿੰਨੀ ਛੋਟੀ ਬੁੱਧੀ ਦੇ ਬੰਦੇ ਸੀ ਉਹ ਪ੍ਰਚਾਰਦੇ ਰਹੇ ਸਿੱਖੀ ਨੂੰ ਆ ਜਿਹੜੀ ਸਾਡੇ ਕੋਲ ਸਿੱਖੀ ਉਹਨਾਂ ਦੀ ਪ੍ਰਚਾਰੀ ਹੋਈ ਹੈ ਜਿਹਨੂੰ ਸਿੱਖੀ ਲਈ ਫਿਰਦੇ ਨੇ ਇਹ ਤਾਂ ਡਫਰ ਆਦਮੀ ਦੀ ਪ੍ਰਚਾਰੀ ਹੋਈ ਸਿੱਖੀ ਹੈ ਜਿਹੜੀ ਸਾਡੇ ਕੋਲ ਅੱਜ ਉਹਦੇ ਤੇ ਵਿਸ਼ਵਾਸ ਕਰੀ ਬੈਠੇ ਨੇ ਵੀ ਸਿੱਖੀ ਹੈ ਉਦੋਂ ਡਫਰ ਬੜੇ ਆਏ ਨੇ ਜਿਹੜੇ ਵਿਦਵਾਨ ਨੇ ਹੁਣ ਇਹ ਬਿਲਕੁਲ ਡਫਰ ਨੇ ਇਹਨਾਂ ਨੂੰ ਕੀ ਹੈ ਡਫਰ ਕਿੱਥੋਂ ਇਹਨਾਂ ਨੂੰ ਐਲਰਜੀ ਹੋ ਗਈ ਹਿੰਦੂਆਂ ਦੇ ਸਿਰਫ ਉਹ ਸਾਡਾ ਸਰੀਕਾ ਨਹੀਂ ਹੈ ਕਿਸੇ ਨਾਲ ਨਾ ਹਿੰਦੂਆਂ ਨਾਲ ਨਾ ਮੁਸਲਮਾਨਾਂ ਨਾਲ ਨਾਨਕ ਦਾ ਜੇ ਸਰੀਕਾ ਹੁੰਦਾ ਹਿੰਦੂ ਕਹਿੰਦੇ ਨੇ ਸਾਡਾ ਪੀਰ ਹੈ ਉਹ ਕਹਿੰਦੇ ਨੇ ਮੁਸਲਮਾਨ ਕਹਿੰਦੇ ਨੇ ਸਾਡਾ ਪੀਰ ਹੈ ਹਿੰਦੂ ਕਹਿੰਦੇ ਨੇ ਸਾਡਾ ਗੁਰੂ ਹੈ ਤੁਸੀਂ ਬਣਾ ਲਏ ਸਰੀਕ ਉਹ ਤੁਹਾਨੂੰ ਕੌਣ ਮੰਨੂ ਤੁਹਾਡੇ ਪੈਣਗੇ ਛਿੱਤਰ ਸਰੀਕਾ ਕੋਈ ਨਹੀਂ ਕਿਸੇ ਦਾ ਸਰੀਕਾ ਤਾਂ ਬੈਰੀ ਬਗਾਨੇ ਦਾ ਹੁੰਦਾ ਹੈ ਨਾ ਕੋਈ ਬੈਰੀ ਨਾ ਹੀ ਬਗਾਨਾ ਸਾਡਾ ਤਾਂ ਕਹਿੰਦਾ ਸਰੀਕਾ ਹੀ ਕੋਈ ਨਹੀਂ ਹੈ ਜਿਹੜਾ ਗੁਰਮਤ ਦੇ ਆਜਵੇ ਦਾਇਰੇ ਚ ਛੱਡ ਲਾਏ ਤੇ ਸਕੱਟ ਲਾਏ ਜਿਹੜਾ ਗੁਰਮਤ ਨੂੰ ਮੰਨਣਾ ਚਾਹੁੰਦਾ ਹੈ ਦਰਵਾਜ਼ੇ ਖੁੱਲ੍ਹੇ ਨੇ ਹਰ ਵਾਰ ਖੁੱਲ੍ਹੇ ਨੇ ਕੋਈ ਮੰਨੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਈਸਾਈ ਹੈ ਚਾਹੇ ਕੋਈ ਹੈ ਸਾਡਾ ਕਿਸੇ ਨਾ ਕੋਈ ਸਰੀਕਾ ਨਹੀਂ ਇਹ ਸਰੀਕੇ ਵਾਲਿਆਂ ਦੀ ਗੱਲ ਹੈ ਆਪਸ ਵਿੱਚ ਦੋ ਮੇਨ ਧਰਮ ਨੇ ਤਾਂ ਹਿੰਦੂ ਔਰ ਮੁਸਲਮਾਨ
ਜਗਤ ਮੈਂ ਬਣਾਏ
ਜਗਤ ਬਣ
ਤੂੰ ਹੀ ਪੰਥ ਹਵੈ ਅਵਤਰੀ ਸ੍ਰਿਸ਼ਟੀ ਮਾਹੇ
ਪੰਥ ਹੁਣ ਕੀ ਹੈ ਆਦਮੀਆਂ ਦਾ ਨਵਾਂ ਪੰਥ ਪੰਥ ਤਾਂ ਉਹਨੇ ਚਲਾਇਆ ਤੂੰ ਆਪਣਾ ਆਪ ਚ ਇੱਕ ਪੰਥ ਅਵਤਰੀ ਤੈਂ ਅਵਤਾਰ ਲਿਆ ਪੰਥ ਦੇ ਰੂਪ ਵਿੱਚ ਸ੍ਰਿਸ਼ਟ ਵਿੱਚ ਰਸਤਾ ਬਣ ਕੇ ਤੂੰ ਇੱਕ ਰਸਤਾ ਹੈ ਆਪਣੇ ਆਪ ਚ ਤੂੰ ਇੱਕ ਰਸਤਾ ਗੁਰਮਤ ਇੱਕ ਮਾਰਗ ਹੈ ਗੁਰਮਤ ਮਾਰਗ ਨਹੀਂ ਹੈ ਹੁਣ ਇਹਦਾ ਨਾਂ ਸਿੱਧਾ ਗੁਰਮਤ ਆ ਰਿਹਾ ਚੰਡੀ ਦਾ ਨਾਂ ਗੁਰਮਤ ਆ ਰਿਹਾ ਸਿੱਧਾ ਤੂੰ ਪੰਥ ਤੁਸੀਂ ਪੰਥ ਹੋਇ ਅਵਤਰੀ ਜਗਤ ਮਾਹੇ
ਸ੍ਰਿਸ਼ਟੀ ਮਾਹੇ
ਸ੍ਰਿਸ਼ਟ ਮਾਹੇ ਇੱਕ ਰਸਤੇ ਦੇ ਰੂਪ ਚ ਤੂੰ ਪੈਦਾ ਹੋਈ ਦਰਿਆ ਵੀ ਇੱਕ ਰਸਤਾ ਹੁੰਦਾ ਦਰਿਆ ਦੇ ਰਸਤੇ ਪਾਣੀ ਜਾ ਕੇ ਦਰਿਆ ਇੱਕ ਰਸਤਾ ਹੀ ਹੈ ਨਾ ਜੇ ਦਰਿਆ ਸੁੱਕ ਜਾਵੇ ਰਸਤਾ ਹੈ ਇੱਕ ਸਮੁੰਦਰ ਦੇ ਰਸਤੇ ਰਸਤੇ ਤੁਰ ਕੇ ਤੁਸੀਂ ਸਮੁੰਦਰ ਪਹੁੰਚ ਜਾਓ ਬੇ ਹੈ ਗੁਰਮਤ ਮਾਰਗ ਹੈ ਇੱਕ ਇਹ ਰਸਤੇ ਤੁਰ ਕੇ ਤੁਸੀਂ ਆਪਣੇ ਮੂਲ ਨਾਲ ਸਮਾਜੋ ਜਾ ਕੇ ਸਮੁੰਦਰ ਵਿੱਚ ਜਿੱਥੋਂ ਆਏ ਜਿੱਥੋਂ ਪਾਣੀ ਆਇਆ ਹੈ ਕਿਸੇ ਰੂਪ ਚ ਆਇਆ ਹੈ ਆਇਆ ਆਕਾਸ਼ ਚ ਹੀ ਜਾਣਾ ਜ਼ਮੀਨ ਚ ਹੀ ਹੈ ਜਾ ਕੇ ਸਮਾਜੋ ਵਿੱਚ ਤੂੰ ਅਵਤਾਰ ਲਿਆ ਗੁਰਮਤ ਪ੍ਰਗਟ ਹੁੰਦੀ ਹੈ ਇਹੀ ਹੈ ਚੰਡੀ ਪ੍ਰਗਟ ਹੋਈ ਇਹ ਹਿਰਦੇ ਚ ਪ੍ਰਗਟ ਹੁੰਦੀ ਹੈ ਜਿਹਦੇ ਹੁੰਦੀ ਹੈ ਇਹ ਤੋਂ ਪਤਾ ਲੱਗਿਆ ਦਸਮ ਪਾਤਸ਼ਾਹ ਦੇ ਹਿਰਦੇ ਚ ਪ੍ਰਗਟ ਹੈ ਪ੍ਰਗਟ ਤੇ ਬਿਨਾਂ ਬੋਲੇ ਨਹੀਂ ਸਕਦਾ ਲਿਖੇ ਨਹੀਂ ਸਕਦਾ ਇਹ ਹਿਰਦੇ ਚ ਪ੍ਰਗਟ ਹੁੰਦੀ ਹੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਦ ਗੁਰ ਗਿਆਨ ਘੱਟ ਬਲਿਆ ਜਾਂ ਤੇਲ ਚੋਂ ਹਵਾ ਅੱਗ ਨਿਕਲਦੀ ਹੈ ਫਿਰ ਪੈਦਾ ਨਹੀਂ ਹੁੰਦੀ ਅੱਗ ਲੱਕੜ ਚੋਂ ਅੱਗ ਪ੍ਰਗਟ ਹੁੰਦੀ ਹੈ ਉਸ ਨੂੰ ਪ੍ਰਗਟ ਕਹਿੰਦੇ ਹੁੰਦੀ ਹੈ ਕਿੱਥੇ ਲੱਕੜ ਹੈ ਕਿੱਥੇ ਅੱਗ ਰੂਪ ਧਾਰਨ ਕਰ ਗਈ ਪ੍ਰਗਟੇ ਹੋਈ ਹੈ ਉਹ ਅੱਗ ਪਹਿਲਾਂ ਕੀ ਸੀ ਪਹਿਲਾਂ ਗੁਪਤ ਸੀ ਲੱਕੜ ਦੇ ਵਿੱਚ ਪੈਟਰੋਲ ਚ ਤੇਲ ਚ ਪਹਿਲਾਂ ਗੁਪਤ ਹੈ ਅੱਗ ਫਿਰ ਪ੍ਰਗਟ ਹੋਈ ਹੈ ਪ੍ਰਗਟ ਹੋਣ ਨੂੰ ਅਵਤਰੀ ਕਿਹਾ ਚੱਡੀ ਪ੍ਰਗਟ ਐ ਹੁੰਦੀ ਹੁੰਦੀ ਹੈ ਰਾਮ ਰਮਤ ਮਤ ਪ੍ਰਗਟੀ ਆਏ ਉਹ ਪ੍ਰਗਟ ਹੋਈ ਹੈ ਮਤ ਜਿਹੜੀ ਮਤ ਪ੍ਰਗਟ ਹੋਈ ਹੈ ਉਹੀ ਹੈ ਅਵਤਰੀ ਉਹੀ ਚੱਡੀ ਹੈ
ਤੂੰ ਬਰਕਤ ਤੇ ਬ੍ਰਹਮ ਵਾਦੋ ਬਕਾਹੀ
ਤੂੰ
ਬਰਕਤ ਤੇ ਬ੍ਰਹਮ
ਬਰਕਤ ਤੇ ਬ੍ਰਹਮ
ਵਾਦੋ ਬਖਾਹੀ
ਵਾਦੋ ਬਖਾਹੀ ਤੂੰ ਜਿਹੜੇ ਵਿਰਕਤ ਨੇ ਔਰ ਬ੍ਰਹਮ ਹੈ ਇਹਨਾਂ ਦਾ ਵਾਦ ਵਿਵਾਦ ਦਾ ਬਖਿਆਨ ਕੀਤਾ ਹੈ ਕੀ ਅਰਥ ਲਿਖੇ ਨੇ ਬਾਤ ਕੀ ਹੈ
ਤੂੰ ਹੀ ਸੰਸਾਰ ਵਿੱਚ ਵੱਖ ਵੱਖ ਮਾਰਗਾਂ ਦੇ ਰੂਪ ਵਿੱਚ ਆਈ ਹੈ ਅਤੇ ਤੂੰ ਹੀ ਪ੍ਰਭੂ ਦੇ ਨਾਮ ਦੀ ਚਰਚਾ ਕਰਨ ਵਾਲੇ ਲੋਕਾਂ ਨੂੰ ਪੈਦਾ ਕੀਤਾ ਹੈ
ਆਹੋ ਦੋ ਧੜੇ ਹੋ ਜਾਂਦੇ ਹੁੰਦੇ ਨੇ ਨਾਮ ਚਰਚਾ 'ਚ ਇੱਕ ਧੜਾ ਸੱਚ ਦੇ ਗਿਆਨ ਵਾਲਾ ਹੁੰਦਾ ਹੈ ਤਾਂ ਦੂਜਾ ਧੜਾ ਸੱਚ ਤੋਂ ਥੋੜਾ ਜਿਹਾ ਹਟਿਆ ਹੋਇਆ ਹੁੰਦਾ ਸੱਚ ਨੂੰ ਤਾਂ ਮੰਨਦਾ ਹੁੰਦਾ ਹੈ ਪਰ ਸੱਚ ਦੇ ਮਾਰਗ ਤੋਂ ਭਟਕਿਆ ਹੋਇਆ ਹੁੰਦਾ ਹਾਂ ਉਹ ਭਟਕਿਆ ਹੋਇਆ
ਇਹਨੇ ਅਰਥ ਕਰਿਆ ਜੀ ਵੀ ਬ੍ਰਹਮਾ ਦੇ ਮੂੰਹ ਤੋਂ ਤੋਂ ਇਹ ਬੋਲੀ ਵੀ ਇਹਨੇ ਬਾਣੀ ਉਹੀ ਹੈ ਬਕਰਤ ਤੇ ਫਿਰ ਆਹ
ਬਕਰਤ ਬਕਰਤ ਹਾਂ ਮੈਂ ਬਕਰਤ ਪੜਤਾ ਬਕਰਤ ਹੁੰਦਾ ਬੋਲ ਦੇਣਾ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਬੋਲਣਾ ਬ੍ਰਹਮ ਗਿਆਨੀਆਂ ਦੇ ਮੂੰਹ ਤੋਂ ਤੂੰ ਉਚਾਰਨ ਹੋਈ ਹੋਈ ਹੈ ਤੈਨੂੰ ਬ੍ਰਹਮ ਗਿਆਨੀ ਪ੍ਰਗਟ ਕਰਦੇ ਹੁੰਦੇ ਸੰਸਾਰ ਨੂੰ ਦੱਸਦੇ ਹੁੰਦੇ ਨੇ ਗੁਰਮਤ ਦੱਸੀ ਹੋਈ ਹੈ ਹੋਰ ਕੀ ਕੀਤਾ ਹੋਇਆ ਤੂੰ ਹੁਣ ਜਿਹੜੀ ਬ੍ਰਹਮ ਗਿਆਨੀਆਂ ਨੇ ਚੰਡੀ ਨੂੰ ਬੋਲ ਕੇ ਦੱਸਿਆ ਹੈ ਉਹ ਚੰਡੀ ਹੈ ਨਾ ਕਿ ਉਹ ਪੱਥਰ ਦੀ ਚੰਡੀ ਹੈ ਸਾਡੀ ਹੁਣ ਪੱਥਰ ਦੀ ਮੂਰਤੀ ਚੰਡੀ ਹੈ ਕਿ ਸਾਡੀ ਜਿਹੜੀ ਗੁਰਮਤ ਗੁਰਬਾਣੀ ਹੈ ਚੰਡੀ ਹੈ ਇਹ ਭੇਦ ਵਿਦਵਾਨਾਂ ਨੇ ਜੇ ਖੋਲਿਆ ਨਹੀਂ ਉਹ ਵਿਦਵਾਨ ਨੇ ਕਿ ਮੂਰਖ ਨੇ ਜੇ ਪੜ੍ਹ ਕੇ ਵੀ ਉਹਨੇ ਹੋਏ ਹੋਏ ਨੇ ਤਾਂ ਫਿਰ ਕਸੂਰ ਕਿਹਦਾ ਕਸੂਰ ਲਿਖਣ ਵਾਲੇ ਦਾ ਕਸੂਰ ਪੜ੍ਹਨ ਵਾਲੇ ਦਾ ਜੇ ਉਹੀ ਇਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਉਹ ਅੱਖਾਂ ਦਾ ਇਲਾਜ ਕਰਾ ਲੈਣ ਆਪਣਾ ਅੱਖਾਂ ਦਾ ਇਲਾਜ ਕਰਾ ਲੈਣ ਕਿਤੇ ਜਾ ਕੇ ਜੇ ਉਹਨਾਂ ਨੂੰ ਨਹੀਂ ਸਮਝ ਚੁੱਪ ਕਰ ਜਾਣ ਕੋਈ ਜ਼ਰੂਰੀ ਹੈ
ਚਾਰ ਨੈਣਾ
ਚਾਰ ਅੱਖਾਂ ਹੋ ਜਾਂਦੀਆਂ ਨੇ ਦੋ ਤਾਂ ਇਹ ਬਾਹਰਲੀਆਂ ਹੈਗੀਆਂ ਨੇ ਨਾ ਤੇ ਜਿਹੜੀਆਂ ਅੰਦਰਲੀਆਂ ਨੇ ਉਹ ਉਹਨਾਂ ਨੂੰ ਸੂਤਕ ਲੱਗਿਆ ਹੋਇਆ ਸੀ ਨਾ ਜਾਂ ਸੂਤਕ ਉੱਤਰ ਜਾਂਦਾ ਫਿਰ ਚਾਰ ਹੋ ਜਾਂਦੀਆਂ ਬਾਹਰੀਆਂ ਤਾਂ ਹੈਗੀਆਂ ਨੇ ਇਹ ਤਾਂ ਪਹਿਲਾਂ ਵੀ ਸੀਗੀਆਂ ਪਰ ਅੰਦਰਲੀਆਂ ਦੇ ਨਾ ਹੋਣ ਕਰਕੇ ਅੰਨੇ ਹੋਏ ਸੀ ਅੰਧੇ ਇਹ ਨਾ ਆਖੀਆਂ ਜਿਹਨੂੰ ਮੁੱਖ ਲਵਾਉਣ ਮੂੰਹ ਤੇ ਤਾਂ ਹੈਗੀਆਂ ਅੱਖਾਂ ਪਰ ਉਹ ਜਿਹੜੀ ਅੰਦਰਲੀ ਅੱਖ ਸੀ ਅੰਦਰਲੀ ਅੱਖਾਂ ਨੇ ਨਾ ਉਹ ਨਹੀਂ ਹੁਣ ਬੰਦੇ ਸਹੀ ਨਾਨਕਾ ਜੇ ਖਸਮਾ ਕੁੱਥੇ ਖਸਮ ਦਾ ਪਤਾ ਨਹੀਂ ਸੱਚ ਦਾ ਪਤਾ ਨਹੀਂ ਖਸਮ ਦੇ ਮਤਲਬ ਸੱਚ ਇਹ ਸੱਚ ਸਭਨਾ ਕਾ ਸੱਚ ਦਾ ਗਿਆਨ ਨਹੀਂ ਹੈ ਸੱਚ ਦਾ ਗਿਆਨ ਇਹ ਹੈ ਕਿ ਪੱਥਰ ਦੀ ਮੂਰਤੀ ਚੱਡੀ ਨਹੀਂ ਹੁੰਦੀ ਔਰਤ ਦਾ ਰੂਪ ਚੱਡੀ ਨਹੀਂ ਹੁੰਦੀ ਮੱਤ ਦੇ ਰੂਪ ਚ ਚੱਡੀ ਹੁੰਦੀ ਗੁਰਮਤ ਦੇ ਰੂਪ ਕਿਉਂਕਿ ਸਰੀਰ ਜਿਹੜਾ ਹੈਗਾ ਸਰੀਰ ਮਾਇਆ ਦਾ ਆਤਮਾ ਤਾਂ ਮਾਇਆ ਨਾਲ ਕੋਈ ਸੰਬੰਧ ਨਹੀਂ ਆਤਮਾ ਵੱਖਰੀ ਚੀਜ਼ ਹੈ ਸਰੀਰ ਤੋਂ ਵੱਖਰੀ ਚੀਜ਼ ਇਹ ਆਤਮਾ ਦੇ ਗਿਆਨ ਦੀ ਅਵਸਥਾ ਇੱਕ ਬੁੱਧੀ ਦੀ ਇੱਕ ਅਵਸਥਾ ਹੈ ਇਹ ਗਿਆਨ ਪ੍ਰਚੰਡ ਦੀ ਉਦੋਂ ਬੁੱਧੀ ਦਾ ਨਾਂ ਚੰਡੀ ਪੈ ਜਾਂਦਾ ਉਸ ਬੁੱਧ ਦਾ ਰੂਪ ਇਹ ਜਿਹੜੀ ਵਿਵੇਕ ਬੁੱਧੀ ਹੈ ਨਾ ਉਹਨੂੰ ਚੰਡੀ ਕਹਿੰਦੇ ਨੇ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ
ਵਿਵੇਕਾ
ਵਿਵੇਕ ਜੇ ਗੁਰ ਹੈ ਕਹੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨਾਉ ਵਿਵੇਕੋ ਇਹ ਵਿਵੇਕ ਬੁੱਧੀ ਹੈ ਇਹ ਚੰਡੀ ਬਸ ਦੋਏ ਹੈ ਚੰਡੀ ਇਹਦਾ ਚੀਜ਼ ਇੱਕੋ ਹੀ ਹੈ ਇੱਕ ਦੇ ਹੀ ਦੋ ਨਾਂ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਪਰ ਇੱਥੇ ਕਿਉਂਕਿ ਚੰਡੀ ਕੱਲੀ ਦੀ ਗੱਲ ਕੀਤੀ ਹੈ ਇਸ ਕਰਕੇ ਬੇਰੀ ਲਫ਼ਜ਼ ਵਰਤਿਆ ਹੋਇਆ ਕੱਲੀ ਦੀ ਗੱਲ ਕੀਤੀ ਹੈ।
ਤੁਸੀਂ ਰੂਪ ਬਾਲਾ ਤੁਸੀਂ ਬੱਕਰ ਬਹਿਣਾ,
ਤੁਸੀਂ ਬੱਕਰ ਬਹਿਣ,
ਤੁਸੀਂ ਰੂਪ ਬਾਲਾ,
ਤੁਸੀਂ ਰੂਪ ਬਾਲਾ, ਬਾਲਾ ਰੂਪ ਦੇ ਵਿੱਚ ਹੈ ਤੂੰ। ਬਾਲਾ ਹੁੰਦਾ ਸਾਰੇ ਰੂਪ, ਪਰਲਾ ਰੂਪ ਉੱਚਾ, ਬਾਲਾ ਦਾ ਮਤਲਬ ਉੱਚਾ ਹੁੰਦਾ। ਤੇਰਾ ਰੂਪ ਐਸਾ ਰੂਪ ਹੈ, ਐਸਾ ਰੂਪ ਨਹੀਂ ਹੈ ਦੂਸਰਾ ਹੋਰ ਕੋਈ, ਸਰਵ ਸ੍ਰੇਸ਼ਟ ਰੂਪ ਹੈ ਤੇਰਾ।
ਤੁਸੀਂ ਰੂਪ ਬਾਲਾ,
ਬਾਲਾ ਦਾ ਮਤਲਬ ਬਾਲਕਾ ਨਹੀਂ ਹੁੰਦਾ, ਇੱਥੇ ਬਾਲਕਾ ਲਿਖ ਦਿੱਤਾ ਹੋਵੇ ਸ਼ਾਇਦ।
ਬਾਲਾ ਤੋਂ ਵੈਸੇ ਜਵਾਨੀ ਹੁੰਦੀ ਹੈ, ਜਵਾਨੀ ਸਭ ਤੋਂ ਵਧੀਆ ਹੁੰਦੀ ਹੈ ਬੰਦੇ ਦੀ ਉਮਰ ਚ।
ਹਾਂ,
ਜਵਾਨੀ ਦਾ ਪੇਟ ਹੁੰਦਾ, ਵਧੀਆ ਪੇਟ ਹੁੰਦਾ, ਉੱਤਮ ਪੇਟ
ਨਹੀਂ, ਬਾਲ ਅਵਸਥਾ ਹੈ। ਬਾਲ ਬੱਚੇ ਨੂੰ ਕਹਿੰਦੇ ਨੇ ਬਾਲ, ਮਤਲਬ ਹੈ ਸ਼ੁਰੂ ਦੇ ਵਿੱਚ ਤਰੁਣਾ ਲੱਭਦਾ ਹੈ ਉਹਦੇ ਵਾਸਤੇ, ਜਵਾਨੀ ਵਾਸਤੇ ਤਰੁਣ ਲੱਭਦਾ ਹੈ। ਬਾਲ ਬੁੱਧ ਨੂੰ ਇਹ ਕਹਿੰਦੇ ਨੇ ਵੀ ਬਾਲ ਬੁੱਧ ਠੀਕ ਹੁੰਦੀ। ਬਾਲਾ ਜਿਹੜਾ ਰੂਪ ਹੈ, ਬਾਲਾ ਰੂਪ ਹੈ, ਰੂਪ ਬਾਲਾ, ਬਾਲਾ ਦਾ ਮਤਲਬ ਬਾਲਕਾ ਰੂਪ ਅਰਥ ਕਰਦੇ ਨੇ ਬਾਲਕ, ਤਾਂ ਕੰਜਕਾਂ ਜਿਹੜੀਆਂ ਖੜਾਉਂਦੇ ਨੇ ਨਾ, ਇਸੇ ਕਰਕੇ ਖੜਾਉਂਦੇ। ਬਾਲਾ ਦਸਮ ਪਾਤਸ਼ਾਹ ਦੀ ਬਾਣੀ ਦੇ ਵਿੱਚ ਬਾਲਾ ਲੱਭਦਾ, ਉੱਚ ਕੋਟੀ ਦਾ ਰੂਪ ਹੈ ਤੇਰਾ। ਤੇਰਾ ਰੂਪ ਅਗੰਮ ਹੈ, ਅਰੂਪ ਤੇਰਾ ਦਰਸਾਰਾ। ਅਗੰਮ ਹੈ ਬਾਲ ਮਤਲਬ ਸੰਸਾਰ ਕੋਈ ਚਿੱਤਰ ਨਹੀਂ ਸਕਦਾ ਤੇਰਾ ਰੂਪ, ਚਿੱਤ ਪਿਆ ਨਹੀਂ ਜਾ ਸਕਦਾ ਤੇਰਾ ਰੂਪ।
ਤੇਰਾ ਰੂਪ ਬਾਲਾ, ਤੁਸੀਂ ਬੱਕਰ ਬਹਿਣਾ।
ਹਾਂ, ਬਾਲਾ ਸਾਡੀ ਬੁੱਧੀ ਤੋਂ ਉੱਪਰ ਹੈ ਨਾ,
ਜੈਸੀ ਉਪਜੀ ਪੇਟ
ਨਹੀਂ, ਉਹ ਛੋਟੀ ਹੈ, ਉਹ ਸਿਮਰ ਸਕਦੀ ਹੈ, ਉਹ ਸਵਾਰੀ ਜਾ ਸਕਦੀ ਹੈ ਜੈਸੀ ਪੇਟ ਤੋਂ ਉਪਜੀ, ਉਹ ਚਾਹੇ ਜੋ ਕੋਈ ਵਿਗਾੜ ਨਹੀਂ ਪੈਦਾ ਹੋਇਆ। ਜੋ ਬੁੱਧ ਸੀ ਨਿਰਮਲ ਸੀ, ਉਹ ਜੋ ਮਲੀਨ ਨਹੀਂ ਹੋਈ, ਇਹ ਬੁੱਧ ਨਿਰਮਲ ਨਹੀਂ ਹੈ ਹੁਣ, ਇਹ ਵਿਵੇਕ ਬੁੱਧ ਨਿਰਮਲ ਬੁੱਧ ਨਹੀਂ ਹੁੰਦੀ। ਇਹਦੇ ਵਾਸਤੇ ਲੱਭਦਾ ਹੈ ਪੁਨੀਤ ਜਾਂ ਬਿਮਲ, ਬਿਮਲ ਬਿਮਲ ਨੈਣ, ਇਹ ਬਿਮਲ ਲੱਭਦਾ ਹੈ ਤੇ ਬਿਮਲ ਜਾਂ ਪੁਨੀਤ, ਦੋ ਸ਼ਬਦ ਨੇ ਫਿਰ ਹੁੰਦੇ। ਜਿੱਥੇ ਸ਼ੁੱਧ ਆਉਂਦਾ ਹੈ, ਪਵਿੱਤਰ ਆਉਂਦਾ ਹੈ, ਉਹ ਫਿਰ ਮਾਇਆ ਦੇ ਵਿੱਚ ਹੀ ਹੈ। ਸ਼ੁੱਧ ਚੀਜ਼ ਤੋਂ ਹੀ ਬਿਮਲ ਬਣਦੀ ਹੈ, ਪਵਿੱਤਰ 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 ਪੁਨੀਤ।
ਤੂੰ ਹੀ ਬੱਕਰ ਤੇ ਬੇਦ ਚਾਰੇ ਅਚਾਰੇ।
ਹਾਂ, ਤੂੰ ਹੀ ਆਪਣੇ ਮੂੰਹ ਤੋਂ, ਬੱਕਰ ਤੋਂ ਮੂੰਹ ਤੋਂ। ਅਸਲ ਦੇ ਵਿੱਚ ਬੇਦ ਉਚਾਰੇ ਤਾਂ ਚਾਹੇ ਆਦਮੀ ਦੇ ਨੇ, ਆਦਮੀ ਨੇ ਉਚਾਰੇ। ਤੂੰ ਹੀ ਬੱਕਰ ਤੇ ਬੇਦ
ਚਾਰੋ,
ਚਾਰੋ ਬੇਦ ਤੈਂ ਕਿਸੇ ਦੇ ਮੂੰਹ ਤੋਂ ਉਚਾਰਨ ਕਰਵਾਏ ਨੇ। ਇਹਦਾ ਮਤਲਬ ਹੈ ਜਿਹੜੀ ਬੁਲਾਉਂਦੀ ਹੈ ਨਾ, ਬੁਲਾਏ ਪੂਰੀ ਭਰੀ ਬੁਲਾਏ, ਤੁਰਕੀ ਬਾਣੀ ਹੈ ਉਹਨੂੰ ਕਿਹਾ ਹੋਇਆ ਛੱਡੀ। ਤੈ ਬੁਲਵਾਏ ਨੇ ਬੇਦ ਕਿਸੇ ਤੋਂ, ਬੱਕਰ ਤੇ, ਬੱਕਣ ਵਾਲੇ ਤੇ, ਬੋਲਣ ਵਾਲੇ ਤੇ, ਬੱਕਰ ਤੇ ਮਤਲਬ ਬੋਲਣ ਵਾਲੇ ਤੇ, ਚਾਰੇ ਬੇਦ ਲਿਖਵਾਏ ਨੇ। ਜੇ ਫਰਮਾਏ ਤਿਬਤੇ ਪਾਏ ਕਹਿੰਦੇ ਨੇ ਨਾ, ਤੈ ਜਿਵੇਂ ਜਿਵੇਂ ਫਰਮਾਇਆ ਤਿਵੇਂ ਤਿਵੇਂ ਉਹ ਬੇਦ ਚਾਰੇ ਲਿਖੇ ਨੇ ਲਿਖਣ ਵਾਲਿਆਂ ਨੇ। ਬੱਕਰ ਤੇ ਕਹਿੰਦੇ ਨੇ ਬਕਣ ਵਾਲੇ ਤੇ, ਬੋਲਣ ਵਾਲੇ ਤੇ, ਚਾਰੇ ਬੇਦ ਲਿਖਾਏ ਨੇ ਤੈ।
ਤੁਸੀਂ ਸੁੰਭ ਨੇ ਸੁੰਭ ਦਾਨੋ ਸੰਘਾਰੇ,
ਬੋਲਣ ਵਾਲੇ ਤੇ ਚਾਰੇ ਬੇਦ ਤੈ ਲਿਖਵਾਏ ਨੇ। ਜਿਵੇਂ ਜਿਉ ਬੁਲਾਵੋ ਤੇ ਨਾਨਕ ਦਾਸ ਬੋਲੇ, ਜਿਹਨੂੰ ਨਾਨਕ ਦਾਸ ਇਹ ਕਹਿ ਰਿਹਾ ਜਿਉ ਬੁਲਾਵੋ ਤੇ ਨਾਨਕ ਦਾਸ ਬੋਲੇ, ਉਹ ਹੈ ਛੱਡੀ, ਉਹਦੀ ਗੱਲ ਚੱਲਦੀ ਹੈ ਇੱਥੇ। ਤੁਸੀਂ ਸੁੰਭ ਨੈ ਸੁੰਭ ਦਾਨੋ
ਸੰਘਾਰੇ,
ਹੁਣ ਸੁੰਭਨ ਸੁੰਭ ਦੀ ਜਿਹੜੀ ਕਹਾਣੀ ਹੈ, ਕਿਸੇ ਔਰਤ ਦੀ ਗੱਲ ਨਹੀਂ ਹੈ ਉੱਥੇ, ਤਲਵਾਰ ਦੀ ਗੱਲ, ਤਈ ਸੰਘਾਰੇ ਨੇ। ਇਹ ਤਾਂ ਇੱਥੇ ਕਰਤੇ ਕਿਤੇ ਉਹ ਸੱਚੀ ਬਿੱਚੀ ਦੇ ਦੇਵ ਰਾਕਸ਼ ਰਾਣੀ ਗੱਲ ਨਾ ਸੁਣ ਲੈ ਕਰ ਲੈਣ। ਸੁੰਭ ਨੈ ਸੁੰਭ ਕਿਵੇਂ ਨੇ, ਚਿੱਤਰ ਮਨ ਦੋਏ ਦਾਨੋ ਨੇ, ਤੇਰੀ ਨਿਗਾਹ ਦੋਏ ਦਾਨੋ ਨੇ, ਜਿਹਨੂੰ ਹਾਂ ਉਹ ਵੀ ਦਾਨੋ, ਜਿਹਨੂੰ ਮੈਂ ਹੋ ਗਈ ਦਾਨੋ, ਦਾਨੋ ਦਾ ਦੋਏ ਨੇ, ਦੋਏ ਸੰਭਾਰੇ ਨੇ। ਦੋਏ ਸੰਭਾਰ ਕੇ ਕੀ ਬਣਿਆ, ਦੋਏ ਸੰਭਾਰ ਕੇ ਬਣਿਆ ਪੇੜ। ਦੋਏ ਕੌਣ ਸੀ, ਦੋਏ ਦਾਲ ਸੀ, ਦਾਲ ਤੋਂ ਇੱਕ ਹੋ ਗਏ, ਇੱਕ ਤੋਂ ਪੇੜ ਬਣ ਗਿਆ, ਪੇੜ ਹੋ ਗਿਆ ਦੋਏ ਨਹੀਂ ਰਹੇ। ਪੇੜ ਹੋ ਗਿਆ ਰੋਏ ਨਹੀਂ ਰਹੇ
ਦੋਨੋਂ ਮਰਨ ਗਏ
ਦੋਨੋਂ ਹੀ ਖਤਮ ਹੋ ਗਏ ਤੇਰੇ ਵਿੱਚ ਲੀਨ ਹੋ ਗਏ ਦੋਨੋਂ ਜੋਤ ਆਪਣੇ ਚ ਲੀਨ ਕਰ ਲਈ ਸਾਰਿਆਂ ਇਸ ਐਂਗਲ ਤੋਂ ਸਾਰੀ ਚੰਡੀ ਚਰਿੱਤਰ ਦੂਏ ਨੇ ਲਿਖੇ ਹੋਏ ਪਹਿਲੇ ਚਰਿੱਤਰ ਚ ਗੱਲ ਦੱਸੀ ਹੈ ਉਹ ਜਿਹੜੇ ਚੰਡੀ ਚਰਿੱਤਰ ਨੇ ਉਹਨਾਂ ਦੀ ਤ੍ਰਿਆ ਚਰਿੱਤਰ ਦਾ ਵਿਗੜੇ ਹੋਏ ਰੂਪ ਨੇ ਚੰਡੀ ਚਰਿੱਤਰ ਹੋਰ ਆਉਣੇ ਨੇ ਤੈਨੂੰ ਇਹ ਵੀ ਚੰਡੀ ਚਰਿੱਤਰ ਇਹਦਾ ਨਾਮ ਚੰਡੀ ਚਰਿੱਤਰ ਹੈਡਿੰਗ ਇਹਦਾ ਚੰਡੀ ਚਰਿੱਤਰ ਇਹਦਾ ਵੀ ਇਹ ਵੀ ਚੰਡੀ ਚਰਿੱਤਰ ਹੈ ਔਰ ਉਹ ਦੋ ਜਿਹੜੇ ਚਰਿੱਤਰ ਨੇ ਉਹ ਵੀ ਚੰਡੀ ਚਰਿੱਤਰ ਨੇ ਤੀਆ ਜਿਹੜਾ ਚੰਡੀ ਦੀ ਵਾਰ ਉਹ ਵੀ ਚੰਡੀ ਚਰਿੱਤਰ ਹੈ ਜਿਹੜੀ ਚੰਡੀ ਦੀ ਵਾਰ ਉਹ ਵੀ ਚੰਡੀ ਚਰਿੱਤਰ ਹੈ ਇਸ ਗੁਰਮਤ ਦੇ ਚਰਿੱਤਰ ਨੇ ਗੁਰਮਤ ਦੇ ਚਿੱਤਰ ਨੇ ਗੁਰਮਤ ਦੇ ਫੰਕਸ਼ਨ ਨੇ ਸਾਡੇ ਅੰਦਰ ਜਿਹੜੇ ਨੇ ਰਾਕਸ਼ਸ ਨੇ ਔਗਣ ਨੇ ਔਗਣਾਂ ਨੂੰ ਕਿਵੇਂ ਮਾਰਦੀ ਹੈ ਕਿਵੇਂ ਔਗਣਾਂ ਤੇ ਵਿਜੇ ਪ੍ਰਾਪਤ ਕਰਨੀ ਹੈ ਤੁਸੀਂ ਦੂਜੇ ਦੇ ਵਿੱਚ ਕਿਹੜਾ ਔਗਣ ਹੈ ਹੁਣ ਆਪਣੇ ਤਾਂ ਕਰ ਲਈ ਚਲੋ ਦੂਜੇ ਵਿੱਚ ਕਿਹੜਾ ਔਗਣ ਹਾਵੀ ਹੈ ਉਹਨੂੰ ਕਿਵੇਂ ਤੁਸੀਂ ਕਹਿਣਾ ਕਿਵੇਂ ਉਹ ਮਾਰੇ ਆਪਣੇ ਔਗਣ ਨੂੰ ਪਹਿਲਾਂ ਤਾਂ ਦੂਜੇ ਦਾ ਔਗਣ ਪਛਾਣਨਾ ਵੀ ਕਿਹੜਾ ਇਹਦੇ ਚ ਭਰਮ ਜ਼ਿਆਦਾ ਹੈ ਚ ਲੋਭ ਜ਼ਿਆਦਾ ਹੈ ਚ ਮੋਹ ਜ਼ਿਆਦਾ ਹੈ ਚ ਕੀ ਜ਼ਿਆਦਾ ਉਹਨੂੰ ਉਹ ਕਿਵੇਂ ਜਿੱਤੇ ਇਹਦਾ ਫੰਕਸ਼ਨ ਹੈ ਗੁਰਮਤ ਦਾ ਜੇ ਤੂੰ ਸੋਚੀਏ ਗੱਲ ਤਾਂ ਇਹ ਹੈ ਕਿਸੇ ਚ ਮੋਹ ਜ਼ਿਆਦਾ ਕਿਸੇ ਚ ਭਰਮ ਜ਼ਿਆਦਾ ਕਿਸੇ ਚ ਕ੍ਰੋਧ ਜ਼ਿਆਦਾ ਕਿਸੇ ਚ ਲੋਭ ਜ਼ਿਆਦਾ ਹੁਣ ਉਹਦਾ ਇਲਾਜ ਦੱਸਣਾ ਪਊਗਾ ਜਿਹੜੀ ਬਿਮਾਰੀ ਉਹਨੂੰ ਜ਼ਿਆਦਾ ਉਹਦਾ ਇਲਾਜ ਕੀ ਕਰੇ ਇਹ ਚੰਡੀ ਚਰਿੱਤਰ
ਜਗੈ ਜੰਗ ਤੋਸੋ ਭਜੈ ਭੂਪ
ਭਜੈ ਭੂਪ ਭਾਰੀ ਜਗੈ ਜੰਗ ਤੋਸੋ ਜਦ ਚੰਡੀ ਨਾਲ ਸਿੱਧਾ ਮੁਕਾਬਲਾ ਹੁੰਦਾ ਜਦੋਂ ਗੁਰਮਤ ਪ੍ਰਗਟ ਹੁੰਦੀ ਹੈ ਨਾ ਜਦ ਗਿਆਨ ਖੜਕ ਆਉਂਦੀ ਹੈ ਨਾ ਬਾਹਰ ਬਿਆਨ ਤੇ ਫਿਰ ਜਿਹੜਾ ਭਰਮ ਗਿਆਨ ਦੇ ਬੜੇ ਬੜੇ ਤਨੰਤਰ ਨੇ ਬੜੇ ਬੜੇ ਯੋਧੇ ਨੇ ਜਿਹੜੇ ਕਿਸੇ ਨੂੰ ਬੋਲਣ ਨਹੀਂ ਸੀ ਦਿੰਦੇ ਜਿਹਨਾਂ ਦੇ ਤਰਕਾਂ ਦਾ ਕੋਈ ਸਾਹਮਣਾ ਨਹੀਂ ਸੀ ਕਰ ਸਕਦਾ ਭੱਜ ਜਾਂਦੇ ਨੇ ਬਿਆਨ ਛੱਡ ਆਪਣੇ ਆਪ ਨੂੰ ਬੜੇ ਬੜੇ ਗੁਰੂ ਕਹਾਉਣ ਵਾਲੇ ਗੋਰਖਨਾਥ ਵਰਗੇ ਗੋਰਖ ਦੇ ਚੇਲਿਆਂ ਵਰਗੇ ਗੁਰੂ ਨਾਨਕ ਦੇ ਮੂਹਰੇ ਖੜੇ ਐਂ ਉੜ ਗਏ ਜਿਵੇਂ ਪੌਣ ਦੇ ਸਾਹਮਣੇ ਪਿੱਪਲ ਦੇ ਪੱਤੇ ਉੜ ਜਾਂਦੇ ਗ੍ਰੰਥ ਵਿੱਚ ਇਹਨਾਂ ਦਾ ਪੀਪਲ ਕੇ ਜੋ ਪਾਤ ਉੜਾ ਦੇ ਮਾਂ ਨੂੰ ਜਿਵੇਂ ਪੌਣ ਦੇ ਵੇਗ ਨਾਲ ਪਿੱਪਲ ਦੇ ਪੱਤੇ ਉੜ ਜਾਂਦੇ ਨੇ ਨਾ ਐਂ ਉੜ ਗਏ ਸਾਹਮਣੇ ਖੜਿਆ ਹੀ ਨਹੀਂ ਕੋਈ ਜਗਾ ਜੰਗ ਤੋਸੋ ਜਾਂ ਤੇਰੇ ਨਾਲ ਹੁੰਦਾ ਮੁਕਾਬਲਾ ਨਾ ਚਰਚਾ ਜਾਂ ਤੇਰੇ ਨਾਲ ਹੁੰਦੀ ਹੈ ਗਿਆਨ ਚਰਚਾ ਜਦ ਗੁਰਮਤ ਦੇ ਕਿਸੇ ਜਾਣੂ ਨਾਲ ਗੁਰਮੁਖ ਨਾਲ ਗਿਆਨ ਚਰਚਾ ਹੁੰਦੀ ਹੈ ਤਾਂ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਯੋਧੇ ਕਹਾਉਂਦੇ ਨੇ ਨਾ ਜਿਹਨਾਂ ਨੇ ਕਦੇ ਨਾ ਰੱਜੇ ਯੁੱਧ ਤੇ ਰੱਜ ਹੋ ਗਏ ਰਾਜੀ ਜਿਹੜੇ ਕਿਸੇ ਨਾਲ ਚਰਚਾ ਕਰਕੇ ਰੱਜੇ ਨਹੀਂ ਨਾ ਜਿਹਨਾਂ ਨੂੰ ਕੋਈ ਹਰਾ ਨਹੀਂ ਸਕਿਆ ਐਸੇ ਰੱਜੇ ਰੱਜ ਕੇ ਰਾਜੀ ਹੋ ਗਏ ਮੰਨ ਲਈ ਵੀ ਹਾਂ ਇਹੀ ਗੱਲ ਠੀਕ ਹੈ ਰੱਜ ਹੋ ਗਏ ਰਾਜੀ ਇਹ ਚੰਡੀ ਦੀ ਬਾਹਰ ਚ ਬੋਲੀ ਹੈ ਮੈਂ ਗੱਲ ਆ ਜਿਹੜੀ ਬੋਲੀ ਹੈ ਨਾ ਭਗਤੀ ਚੰਡੀ ਦੀ ਬਾਹਰ ਚੋਂ ਜਿਹਨੂੰ ਕਹਿੰਦੇ ਨੇ ਹੈਡੀ ਇਹਦੇ ਨਾਲ ਮਿਲਦੀ ਹੈ ਕਦੇ ਨਾ ਰੱਜੇ ਯੁੱਧ ਤੇ ਯੁੱਧ ਤੇ ਜਿਹੜੇ ਰੱਜੇ ਹੀ ਨਹੀਂ ਜਿਹਨਾਂ ਨੂੰ ਕੋਈ ਰਜਾ ਨਹੀਂ ਸਕਿਆ ਜਿਹਨਾਂ ਨਾਲ ਕੋਈ ਚਰਚਾ ਕਰਨ ਨੂੰ ਖੜਿਆ ਹੀ ਨਹੀਂ ਉਹ ਕਹਿੰਦੇ ਐਸੇ ਰੱਜੇ ਰਾਜੀ ਹੋ ਗਏ ਮੰਨ ਗਏ ਹਥਿਆਰ ਛੱਡ ਦਿੱਤੇ ਰੱਜ ਹੋ ਗਏ
ਰਾਜੀ
ਸਹਿਮਤ ਹੋ ਗਏ ਇਹਦੇ ਨਾਲ ਰਾਜੀ ਹੋ ਜਾਣਾ ਸਹਿਮਤ ਹੋਣਾ ਆਖਰ ਐਸੇ ਪਟਕ ਪਟਕ ਸਿੱਟੇ ਐਸੀਆਂ ਪਟਕੀਆਂ ਦਿੱਤੀਆਂ ਉਹਨਾਂ ਨੂੰ ਬਸ ਹੱਥ ਖੜੇ ਕਰਤੇ ਹਥਿਆਰ ਛੱਡ ਕੇ ਹੱਥ ਖੜੇ ਕਰਤੇ ਰਾਜੀ ਹੋ ਗਏ ਸਰੈਂਡਰ ਹੋ ਗਏ ਸਭ ਨੇ ਗੁਰਮਤਿ
ਜਗੈ ਜੰਗ ਤੋਸੋ ਭਜੈ ਭੂਪ ਭਾਰੀ
ਬੜੇ ਬੜੇ ਯੋਧੇ ਭੱਜ ਜਾਂਦੇ ਨੇ ਆ ਜਾਂ ਫਿਰ ਮਾਰੇ ਜਾਂਦੇ ਨੇ ਜਿਹੜਾ ਤਾਂ ਭੱਜ ਜਾਵੇ ਜਿਹੜਾ ਤਾਂ ਮਰ ਜਾਵੇ ਉਹ ਤਾਂ ਭਵਸਾਗਰ ਧਰ ਗਿਆ ਉਹਨੂੰ ਤਾਂ ਗਿਆ ਜਿਹੜਾ ਭੱਜ ਜਾਵੇ ਉਹ ਨਰਕ ਚਲਿਆ ਗਿਆ ਇਹ ਤੋਂ ਭੱਜ ਕੇ ਨਰਕ ਜਾਊਗਾ ਗੁਰਮਤ ਤੋਂ ਭੱਜਿਆ ਹੋਇਆ ਨਰਕ ਜਾਊਗਾ ਨਰਕ ਚ ਜਾਣਾ ਸੱਚ ਤੋਂ ਭੱਜ ਗਿਆ ਗੁਰਮਤ ਤੋਂ ਭੱਜ ਗਿਆ, ਸੱਚ ਤੋਂ ਭੱਜ ਗਿਆ। ਜੇ ਗੁਰਮਤ ਨਾਲ ਟਕਰਾ ਟਕਰਾ ਕੇ ਲੜਕੇ ਮਰ ਗਿਆ, ਸ਼ਹੀਦ ਹੋ ਗਿਆ, ਫਿਰ ਸਮਝੋ ਭਵਸਾ ਕਰ ਤਰ ਗਿਆ। ਰੱਜ ਹੋ ਗਿਆ, ਰਾਜੀ ਉਹੀ ਨੇ, ਭੱਜੇ ਨੀ ਉਹ, ਭੱਜੇ ਨੀ। ਆਖਿਰ ਦਮ ਤੱਕ ਲੜਦੇ ਰਹੇ, ਸਾਰੇ ਸਵਾਲ ਕੀਤੇ, ਜਾਂ ਸਾਰੀਆਂ ਸ਼ੰਕਾਵਾਂ ਮਿਟ ਗਈਆਂ, ਫਿਰ ਸੁਰੈਂਡਰ ਹੋ ਗਏ ਰਾਜੀ, ਸਾਰਾ ਭਰਮ ਦੂਰ ਕਰ ਲਿਆ ਆਪਣਾ।
ਵਧੇ ਛਾਟ ਬਾਨਾ ਕੱਢੀ ਬਾੜ ਵਾਰੀ,
ਵਧੇ ਛਾਟ ਬਾਨਾ ਜਿਹੜੇ ਲੱਕ ਨੂੰ ਬੰਨੇ ਤੇ ਨਾ ਪੱਥੇ ਬਾਣਾ ਦੇ, ਛੱਡ ਕੇ ਭੱਜ ਗਏ। ਕੜੀ ਬਾੜ ਵਾਰੀ ਜਿਹੜੀਆਂ ਤਲਵਾਰਾਂ ਖਿੱਚੀਆਂ ਹੋਈਆਂ ਨਾ ਮਿਆਨ ਤੇ ਬਾਹਰ, ਤੀਰ ਇੱਕ ਵੀ ਨਹੀਂ ਚਲਾਇਆ, ਤਲਵਾਰ ਦਾ ਵਾਰ ਇੱਕ ਵੀ ਨਹੀਂ ਕੀਤਾ, ਭੱਜ ਗਏ। ਆਏ ਸੀ ਚਰਚਾ ਕਰਨ, ਜਦ ਦੋ ਉਧਰੋਂ ਦੋ ਵਾਰ ਹੋਏ ਨਾ, ਚੁੱਪ ਕਰਕੇ ਹੀ ਚਲੇ ਗਏ, ਬਗੈਰ ਕੋਈ ਵਾਰ ਕੀਤੀ, ਤਲਵਾਰਾਂ ਹੱਥ ਚ ਨੰਗੀਆਂ ਰਹਿ ਗਈਆਂ, ਤੀਰ ਇੱਕ ਵੀ ਨਹੀਂ ਚੱਲਿਆ। ਉਹਨੇ ਦੇਖਿਆ ਵੀ ਇੱਥੇ ਤਾਂ ਤਰਕ ਨੇ ਕਿਸੇ ਨੇ ਮੇਰੇ ਵਾਲੇ ਨੇ ਖਬਰ ਨਹੀਂ ਕਰਨਾ, ਤਾਂ ਗੱਲੇ ਹੀ ਉੱਤੇ ਦੀ ਹੈ। ਉਹ ਤਾਂ ਮਾਇਆ ਦੇ ਵਿੱਚ ਗੱਲ ਕਰਦੇ ਸੀ, ਇੱਥੇ ਮਾਇਆ ਦੀ ਕੋਈ ਗੱਲੇ ਹੈ ਨਹੀਂ। ਤੇ ਗਿਆਨ ਪ੍ਰਚੰਡ ਦੀ ਅਵਸਥਾ ਦੇ ਵਿੱਚ ਗੱਲ ਹੋਣ ਲੱਗੀ, ਉਹਨਾਂ ਨੂੰ ਦੀਨਾ ਜੀ ਉੱਥੇ ਕੱਖ ਨਹੀਂ, ਉੱਥੇ ਕੀ ਕਰਦੇ ਹੋ? ਬਗੈਰ ਕੁਛ ਬੋਲੇ ਤੇ, ਬਗੈਰ ਕੁਛ ਤਰਕ ਕਰੇ ਤੇ, ਬਗੈਰ ਕੁਛ ਜਵਾਬ ਦਿੱਤੇ ਤੇ, ਉਹ ਵੀ ਚਲੇ ਗਏ। ਜਿਹੜੇ ਤੀਰ ਲੈ ਆਏ ਤੇ ਨਾ ਪੱਥੇ ਚ ਰੱਖ ਕੇ ਸਵਾਰ, ਵੀ ਐਂ ਕਹਾਂਗੇ ਐਂ ਕਹਾਂਗੇ, ਉਹ ਵੀ ਲੈ ਕੇ ਭੱਜ ਗਏ, ਮੈਦਾਨ ਚ ਉੱਠ ਕੇ ਚਲੇ। ਵੱਡੀ ਬਾੜ ਕੱਢੀ ਬਾੜ
ਵਾਰੀ,
ਬਾੜ ਵਾਰੀ ਵੱਢਣ ਵਾਲੀ ਤਲਵਾਰ ਹੱਥ ਚ ਕੱਢੀ ਸੀ ਨਾ ਜਿਹੜੀ ਲੈ ਆਏ ਸੀ, ਕੱਢ ਕੇ ਅਕਲ ਬੁੱਧੀ, ਉਹ ਵੀ ਲੈ ਕੇ ਭੱਜ ਗਏ ਮੈਦਾਨ ਛੱਡ ਕੇ। ਇਹ ਉਸ ਵੇਲੇ ਦਾ ਨਕਸ਼ਾ ਹੈ। ਆ ਜਿਹੜੇ ਫਿਰਦੇ ਨਾ ਦਸਮਾਨ ਦੇ ਖਿਲਾਫ ਗੱਲਾਂ ਕਰਦੇ, ਜਦੋਂ ਗੁਰਮੁਖ ਪ੍ਰਗਟ ਹੁੰਦਾ ਉਹਦਾ ਸਾਹਮਣਾ ਹੁੰਦਾ, ਫਿਰ ਐਂ ਕਰਦੇ ਹੁੰਦੇ ਨੇ, ਭੱਜ ਜਾਂਦੇ ਹੁੰਦੇ ਨੇ, ਕੋਈ ਪੱਲੇ ਦਾ ਕੁਛ ਹੁੰਦਾ ਹੀ ਨਹੀਂ ਇਹਨਾਂ ਦੇ। ਭਰਮ ਗਿਆਨੀ ਜਾਂ ਬ੍ਰਹਮ ਗਿਆਨੀ ਦੇ ਮੁਕਾਬਲੇ ਚ ਆਉਂਦੇ ਨੇ, ਫਿਰ ਇਹ ਹਾਲਤ ਹੁੰਦੀ ਹੈ ਜਿਹੜੀ, ਉਹ ਹਾਲਤ ਦੱਸੀ ਹੋਈ ਹੈ। ਜਦੋਂ ਗੁਰੂ ਘਰ ਦਾ ਮੁਕਾਬਲਾ ਹੁੰਦਾ ਸੀ ਨਾ, ਜਾਂ ਭਗਤਾਂ ਦੇ ਸਾਹਮਣੇ ਆਉਂਦੀ ਸੀ ਨਾ ਗੱਲ, ਜਿਹੜੇ ਬੜੇ ਬੜੇ ਆਉਂਦੇ ਸੀ ਆਪਣੇ ਆਪ ਨੂੰ ਕਹੋਦੇ ਗੁਰੂ, ਉਹਨਾਂ ਦੀ ਹਾਲਤ ਦੱਸੀ ਹੋਈ, ਜਾਂ ਭੱਜ ਜਾਂਦੇ ਸੀ ਜਾਂ ਉੱਥੇ ਸ਼ਹੀਦ ਹੋ ਜਾਂਦੇ ਸੀ। ਜਿਹੜਾ ਨਾ ਭੱਜੇ ਉਹੀ ਸ਼ਹੀਦ ਹੈ। ਇੱਥੇ ਗੁਰਮਤ ਦੀ ਗਿਆਨ ਖੜਕਣਾ ਸ਼ਹੀਦ ਹੁੰਦਾ, ਔਰ ਸ਼ਹੀਦ ਹੁੰਦਾ ਹੀ ਨਹੀਂ ਕਿਸੇ ਨਾਲ, ਸ਼ਹੀਦ ਦੀ ਤਾਂ ਪੂਜਾ ਹੁੰਦੀ ਹੈ, ਸ਼ਹੀਦ ਹੁੰਦਾ ਹੀ ਗਿਆਨ ਖੜਕਣ ਵਾਲਾ। ਸਰੀਰ ਆ ਪੰਜ ਭੌਤਿਕ ਸਰੀਰ ਨੂੰ ਕਟਾਉਣ ਮਾਰਨ ਵਾਲਾ ਸ਼ਹੀਦ ਨਹੀਂ ਹੁੰਦਾ, ਫਿਰ ਵੀ ਸ਼ਹੀਦ ਨਹੀਂ ਕਹਿੰਦੇ।
ਤੂੰ ਨਰ ਸਿੰਘ ਹੋਵੇ ਕੇ ਹਿਰਾ ਨਾਸ਼ ਮਾਰਿਓ,
ਤੂੰ ਨਰ ਸਿੰਘ ਹੋਵੇ ਕੇ, ਹੁਣ ਨਰ ਸਿੰਘ ਦਾ ਅਵਤਾਰ ਕਿਵੇਂ ਹੋਇਆ? ਇਹ ਭਰਮ ਕੱਢਿਆ। ਅਸਲ ਚ ਜਿਹੜਾ ਨਰ ਸਿੰਘ ਹੈ, ਨਰ ਔਰ ਸਿੰਘ, ਨਰ ਤਾਂ ਆਦਮੀ ਹੈ, ਆਦਮੀ ਦੇ ਭੇਖ ਵਿੱਚ ਜਦੋਂ ਗਿਆਨ ਜਿਹੜਾ ਪ੍ਰਗਟ ਹੁੰਦਾ ਨਾ, ਇਹ ਗੁਰ ਗਿਆਨ ਘੱਟ ਬੜਿਆ, ਇਹ ਸਿੰਘ ਰੂਪ ਹੁੰਦਾ। ਜਿਵੇਂ ਸ਼ੇਰ ਬੋਲਦਾ ਨਿਰਭੈ ਹੋ ਕੇ ਐਂ ਬੋਲਦਾ, ਜਦੋਂ ਵਿਵੇਕ ਪ੍ਰਗਟ ਹੁੰਦਾ ਨਾ, ਕੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਰ ਨਾ ਵਿਵੇਕੋ, ਵਿਵੇਕ ਨਾਉਂਦਾ ਜਦੋਂ ਗਿਆਨ ਪ੍ਰਗਟ ਹੁੰਦਾ, ਉਹਨੂੰ ਨਰ ਸਿੰਘ ਅਵਤਾਰ ਕਹਿੰਦੇ। ਸਿੱਖ ਤਾਂ ਹੈ ਨਿਰਭੈ ਹੋ ਕੇ ਬੋਲਦਾ, ਨਾ ਉਹ ਆਦਮੀ ਸੀ ਸਰੀਰ ਆਦਮੀ ਦਾ, ਹੋਰ ਨਾ ਸ਼ੇਰ ਦਾ ਮੂੰਹ ਹੁੰਦਾ ਨਾ ਸ਼ੇਰ ਦੇ ਪੰਜੇ ਹੁੰਦੇ ਨੇ, ਸਭ ਬਕਵਾਸ ਹੈ। ਨਰ ਸਿੰਘ ਨੇ ਸਾਰੇ ਸਿੰਘ ਨੇ ਜਿੰਨੇ ਜਿੰਨਾ ਖਾਲਸਾ, ਨਰ ਵੀ ਹੈ ਸਿੰਘ ਵੀ ਹੈ, ਸਿੰਘ ਲੱਗਿਆ ਨਹੀਂ ਹੋਇਆ ਆਦਮੀ ਨਾਲ, ਆਦਮੀ ਦਾ ਸਿੰਘ ਨਹੀਂ ਲੱਗਿਆ ਹੋਇਆ, ਇਹੀ ਤਾਂ ਸਿੰਘ ਹੈ। ਉਹ ਸ਼ੇਰ ਤਾਂ ਇਹਦਾ ਥੱਲੇ ਦੀ ਗੱਲ ਹੈ, ਸ਼ੇਰ ਤਾਂ ਆਦਮੀ ਤੋਂ ਡਰਦਾ ਹੈ, ਭੈ ਖਾਂਦਾ ਹੈ, ਸ਼ੇਰ ਤੋਂ ਉੱਚੀ ਅਵਸਥਾ ਆਦਮੀ ਦੀ, ਆਦਮੀ ਦੀ ਤਾਂ ਅਵਸਥਾ ਉੱਚੀ ਹੈ, ਸ਼ੇਰ ਕੋ ਨਾ ਉਹਨੇ ਆਦਮੀ ਨੇ ਕਿੰਨਾ ਕੁਛ ਬਣਾ ਲਿਆ। ਆਦਮੀ ਨੇ ਤਾਂ ਬਗੈਰ ਆਪ ਜਾਏ ਤੇ ਡਰੋਨ ਬਣਾਤੇ, ਐਸੇ ਹਥਿਆਰ ਬਣਾਤੇ, ਇੱਥੇ ਜਾਣ ਦੀ ਲੋੜ ਨਹੀਂ, ਵੱਢਣ ਦੱਬਣ ਦੀ ਲੋੜ ਹੈ, ਸ਼ੇਰ ਕਰ ਲੂਗਾ ਇਹ ਕੰਮ। ਇੱਥੋਂ ਪਤਾ ਲੱਗਦਾ ਵਿਦਵਾਨ ਕਿੱਡੇ ਮੂਰਖ ਸੀ ਜਿਹਨਾਂ ਨੇ ਉਹ ਲਿਖੇ ਨੇ ਗ੍ਰੰਥ, ਜਿਹਨਾਂ ਨੇ ਨਰਸਿੰਘ ਅਵਤਾਰ ਦੀਆਂ ਕਥਾਵਾਂ ਲਿਖੀਆਂ ਨੇ, ਉਹ ਵਿਦਵਾਨ ਸੀਗੇ ਰਿਸ਼ੀ ਮੁਨੀ, ਇਸ ਕਰਕੇ ਗੁਰਬਾਣੀ ਨੇ ਉਹਨਾਂ ਨੂੰ ਰੱਦ ਕੀਤਾ ਹੋਇਆ। ਭਗਤਾਂ ਨੇ ਰੱਦ ਕਰਤਾ ਉਹਨਾਂ ਨੂੰ ਤਾਂ, ਵਿਦਵਾਨਾਂ ਨੂੰ। ਕੌਣ ਮੁਨੀ ਜੋ ਮਨ ਕੋ ਮਾਰਾ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਨਹੀਂ। ਉਹ ਤਾਂ ਅੱਛੀਆਂ ਗੱਲਾਂ ਨੇ ਨਰਸਿੰਘ ਦੀ ਜਿਹੜੀ ਉਹਨਾਂ ਨੇ ਲਿਖੀਆਂ ਨੇ।